ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰ ਅੱਜ ਕਾਰਗਿਲ ਵਿਜੈ ਦਿਵਸ ਦੀ 5ਵੀਂ ਵਰੇਗੰਢ ਮਨਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਤੇ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਸੰਸਦ ਦੇ ਦੋਵਾਂ ਸਦਨਾਂ ਨੇ ਵੀ ਅੱਜ ਕਾਰਗਿਲ ਯੁੱਧ ਵਿਚ ਬਹਾਦਰੀ ਨਾਲ ਲੜਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਭਾਰਤੀ ਜਨਤਾ ਪਾਰਟੀ ਨੇ ਬਿਹਾਰ ਅਤੇ ਰਾਜਸਥਾਨ ਲਈ ਨਵੇਂ ਸੂਬਾ ਪ੍ਰਧਾਨ ਨਿਯੁਕਤ ਕੀਤੇ ਨੇ। ਪੈਰਿਸ ਓਲੰਪਿਕ ਖੇਡਾਂ ਦੀ ਰਸਮੀ ਸ਼ੁਰੂਆਤ ਅੱਜ ਸੀਨ ਨਦੀ ਦੇ ਕਿਨਾਰੇ ਹੋਣ ਵਾਲੇ ਉਦਘਾਟਨੀ ਸਮਾਰੋਹ ਨਾਲ ਹੋਏਗੀ ਤੇ ਔਰਤਾਂ ਦੇ ਏਸ਼ੀਆ ਕੱਪ 2020 ਕ੍ਰਿਕਟ ਦੇ ਸੈਮੀ ਫਾਈਨਲ ਵਿਚ ਅੱਜ ਸ੍ਰੀਲੰਕਾ ਵਿਚ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਰਾਸ ਵਿਚ ਕਾਰਗਿਲ ਵਿਜੈ ਦਿਵਸ ਦੀ 5ਵੀਂ ਵਰੇਗੰਢ ਮੌਕੇ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਭਾਰਤੀ ਫੌਜ ਦੇ ਮੁਖੀ ਜਨਰਲ ਉਪਿੰਦਰ ਦਵੇਦੀ, ਹਵਾਈ ਫੌਜ ਦੇ ਮੁਖੀ VR ਚੌਧਰੀ ਅਤੇ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਵੀ ਕਾਰਗਿਲ ਜੰਗੇ ਯਾਦਗਾਰ ਵਿਖੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਦਾਖ ਦੀ ਇਹ ਮਹਾਨ ਧਰਤੀ ਕਾਰਗਿਲ ਵਿਜੈ ਦਿਵਸ ਦੀ 5ਵੀਂ ਵਰੇਗੰਢ ਦੀ ਗਵਾਹ ਹੈ। ਉਨੂਾਂ ਕਿਹਾ ਕਿ ਕਾਰਗਿਲ ਵਿਜੈ ਦਿਵਸ ਨੂੰ ਸਾਨੂੰ ਦੱਸਦਾ ਹੈ ਕਿ ਦੇਸ਼ ਲਈ ਕੀਤੀਆਂ ਕੁਰਬਾਨੀਆਂ ਅਮਰ ਨੇ।
ਆਜ ਲੱਦਾਖ ਕੀ ਇਹ ਮਹਾਨ ਧਰਤੀ ਕਾਰਗਿਲ ਵਿਜੈ ਕੇ 25 ਵਰਸ ਪੂਰੇ ਹੋਣੇ ਕੀ ਸਾਕਸ਼ੀ ਬਣ ਰਹੀ ਹੈ। ਕਾਰਗਿਲ ਵਿਜੈ ਦਿਵਸ ਹਮੇ ਬਤਾਤਾ ਹੈ ਕਿ ਰਾਸ਼ਟਰ ਕੇ ਲਿਏ ਦੀਏ ਗਏ ਬਲੀਦਾਨ ਅਮਰ ਹੋਤੇ ਹੈ। ਦਿਨ ਮਹੀਨੇ ਵਰਸ ਸਦੀਆਂ ਗੁਜ਼ਰਤੇ ਹੈ, ਲੇਕਿਨ ਰਾਸ਼ਟਰ ਕੀ ਰੱਖਿਆ ਕੇ ਲਿਏ ਆਪਣੀ ਜਾਨ ਕੀ ਬਾਜੀ ਲਗਾਨੇ ਵਾਲੋ ਕੇ ਨਾਮ ਅਮੀਟ ਰਹਤੇ। ਯੇ ਦੇਸ਼ ਹਮਾਰੀ ਸੇਨਾ ਕੇ ਪਰਾਕ੍ਰਮੀ ਮਹਾਨਾਇਕੋ ਕਾ ਸਦਾ ਸਰਵਦਾ ਰਣੀ ਹੈ।
ਜੰਮੂ ਕਸ਼ਮੀਰ ਚ ਹਾਲ ਚ ਹੋਏ ਦਹਿਸ਼ਤਗਰਦ ਹਮਲੇ ਤੇ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅਤੀਤ ਚ ਆਪਣੀਆਂ ਸਾਰੀਆਂ ਨਾਪਾਕ ਕੋਸ਼ਿਸ਼ਾਂ ਚ ਨਾਕਾਮ ਰਿਹਾ ਪਰ ਦਹਿਸ਼ਤਗਰਦੀ ਤੇ ਗੁੰਜੀ ਜੰਗ ਦੀ ਮਦਦ ਨਾਲ ਆਪਣੇ ਆਪ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਦਹਿਸ਼ਤਗਰਦੀ ਦੇ ਸਰਪ੍ਰਸਤਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਉਨ੍ਹਾਂ ਦੇ ਨਾਪਾਕ ਇਰਾਦੇ ਕਦੇ ਵੀ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤੀ ਜਵਾਨ ਪੂਰੀ ਤਾਕਤ ਨਾਲ ਦਹਿਸ਼ਤਵਾਦ ਨੂੰ ਕੁਚਲ ਦੇਣਗੇ ਤੇ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਏਗਾ। ਪ੍ਰਧਾਨ ਮੰਤਰੀ ਨੇ ਲੱਦਾਖ ਵਿਚ ਸ਼ਿੰਕੁਨਲਾ ਸੁਰੰਗ ਪ੍ਰੋਜੈਕਟ ਵਿਚ ਪਹਿਲਾ ਧਮਾਕਾ ਕਰਕੇ ਇਸ ਦੀ ਸ਼ੁਰੂਆਤ ਵੀ ਕੀਤੀ। ਇਸ ਸੁਰੰਗ ਪ੍ਰੋਜੈਕਟ ਵਿਚ 4.1 ਕਿਲੋਮੀਟਰ ਲੰਬੀ ਦੋਹਰੀ ਟਿਊਬ ਸੁਰੰਗ ਸ਼ਾਮਲ ਹੈ ਜੋ ਲੇਹ ਨੂੰ ਹਰ ਮੌਸਮ ਵਿਚ ਸੰਪਰਕ ਪ੍ਰਦਾਨ ਕਰਨ ਲਈ ਨਿਊ ਪਦਮ ਦਰਚਾ ਰੋਡ ਤੇ ਲਗਭਗ 15,800 ਫੁੱਟ ਦੀ ਉਚਾਈ ਤੇ ਬਣਾਈ ਜਾਏਗੀ। ਇਕ ਵਾਰ ਪੂਰਾ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਏਗੀ। ਸ਼ਿੰਕੁਨਲਾ ਸੁਰੰਗ ਨਾ ਸਿਰਫ ਦੇਸ਼ ਦੇ ਹਥਿਆਰਬੰਦ ਬਲਾਂ ਅਤੇ ਉਪਕਰਨਾਂ ਦੀ ਤੇਜ਼ ਅਤੇ ਕੁਸ਼ਲ ਆਵਾਜਾਈ ਨੂੰ ਯਕੀਨੀ ਬਣਾਏਗੀ ਸਗੋਂ ਲੱਦਾਖ ਵਿਚ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਾਰਗਿਲ ਵਿਜੈ ਦਿਵਸ ਤੇ ਹਥਿਆਰਬੰਦ ਬਲਾਂ ਦਾ ਧੰਨਵਾਦ ਕੀਤਾ ਤੇ ਸ਼ਰਧਾਂਜਲੀ ਭੇਂਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਮੁਰਮੂ ਨੇ ਭਾਰਤੀ ਹਥਿਆਰਬੰਦ ਬਲਾਂ ਦੀ ਬੇਮਿਸਾਲ ਬਹਾਦਰੀ ਨੂੰ ਸਲਾਮ ਕੀਤਾ ਹੈ। ਉਨੂਾਂ 1999 ਵਿਚ ਕਾਰਗਿਲ ਦੀਆਂ ਚੋਟੀਆਂ ਤੇ ਭਾਰਤ ਮਾਤਾ ਦੀ ਰੱਖਿਆ ਕਰਦਿਆਂ ਸਰਵਉੱਚ ਬਲੀਦਾਨ ਦੇਣ ਵਾਲਿਆਂ ਨੂੰ ਨਮਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਉਨੂਾਂ ਦੀ ਕੁਰਬਾਨੀ ਅਤੇ ਬਹਾਦਰੀ ਹਰ ਨਾਗਰਿਕ ਨੂੰ ਪ੍ਰੇਰਿਤ ਕਰਦੀ ਰਹੇਗੀ। 25ਵੇਂ ਕਾਰਗਿਲ ਵਿਜੈ ਦਿਵਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਦੀ ਰਾਸ਼ਟਰੀ ਜੰਗੀ ਯਾਦਗਾਰ ਤੇ ਕਾਰਗਿਲ ਯੁੱਧ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਐਨ ਰਾਜਾ ਸੁਬਰਾਮਨੀ, ਸਮੁੰਦਰੀ ਫੌਜ ਦੇ ਉਪ ਮੁਖੀ ਵਾਈਸ ਐਡਮਿਰਲ ਕੇ ਸਵਾਮੀਨਾਥਨ, ਭਾਰਤੀ ਹਵਾਈ ਫੌਜ ਦੇ ਵਾਈਸ ਚੀਫ ਏਅਰ ਮਾਰਸ਼ਲ AP ਸਿੰਘ ਅਤੇ CISC ਲੈਫਟੀਨੈਂਟ ਜਨਰਲ ਜੌਨਸਨ ਪੀ ਮੈਥਿਊ ਨੇ ਵੀ ਕਾਰਗਿਲ ਯੁੱਧ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਰਗਿਲ ਵਿਜੈ ਦਿਵਸ ਮੌਕੇ ਫੌਜ ਦੇ ਬਹਾਦਰ ਜਵਾਨਾਂ ਦੀ ਬਹਾਦਰੀ ਨੂੰ ਯਾਦ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸ਼ਾਹ ਨੇ ਹਿਮਾਲਿਆ ਦੀਆਂ ਦੂਰ ਦਰੇਡੀਆਂ ਪਹਾੜੀਆਂ ਵਿਚ ਲਾਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਨ ਅਤੇ ਦੁਸ਼ਮਣ ਫੌਜ ਨੂੰ ਪਿੱਛੇ ਹਟਣ ਲਈ ਮਜਬੂਰ ਕਰਨ ਲਈ ਸੈਨਿਕਾਂ ਦਾ ਧੰਨਵਾਦ ਕੀਤਾ। ਉਨੂਾਂ ਕਿਹਾ ਕਿ ਫੌਜੀਆਂ ਨੇ ਕਾਰਗਿਲ ਵਿਚ ਇਕ ਵਾਰ ਫਿਰ ਤਿਰੰਗਾ ਲਹਿਰਾ ਕੇ ਦੇਸ਼ ਦਾ ਮਾਣ ਵਧਾਇਆ। ਸ੍ਰੀ ਸ਼ਾਹ ਨੇ ਇਸ ਜੰਗ ਵਿਚ ਉਨੂਾਂ ਦੀ ਦਲੇਰੀ ਲਈ ਉਨੂਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਸ਼ੁਕਰਗੁਜ਼ਾਰ ਕੌਮ ਉਨੂਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗੀ। 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਲੱਦਾਖ ਵਿਚ ਕਾਰਗਿਲ ਦੀਆਂ ਬਰਫੀਲੀਆਂ ਪਹਾੜੀਆਂ ਤੇ ਲਗਭਗ 3 ਮਹੀਨਿਆਂ ਦੀ ਲੜਾਈ ਤੋਂ ਬਾਅਦ ਜਿੱਤ ਦਾ ਐਲਾਨ ਕਰਦੇ ਹੋਏ ਆਪਰੇਸ਼ਨ ਵਿਜੇ ਦੇ ਸਫਲ ਹੋਣ ਦਾ ਐਲਾਨ ਕੀਤਾ ਸੀ। ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਾਰਗਿਲ ਦਿਵਸ ਦੇ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਰੱਖਿਆ ਖੇਤਰ ਵਿਚ ਆਤਮ ਨਿਰਭਰ ਹੋ ਰਿਹਾ ਹੈ। ਉਨੂਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਭਾਰਤ ਵਿਚ 70% ਰੱਖਿਆ ਉਪਕਰਨਾਂ ਦਾ ਉਤਪਾਦਨ ਹੋਇਐ ਉਨਾਂ ਕਿਹਾ ਕਿ ਦੇਸ਼ 80 ਦੇਸ਼ਾਂ ਨੂੰ ਰੱਖਿਆ ਸਾਜ਼ੋ ਸਮਾਨ ਦੀ ਬਰਾਮਦ ਕਰ ਰਿਹਾ ਅਤੇ ਇਸ ਨੇ ਲਗਭਗ 25,000 ਕਰੋੜ ਰੁਪਏ ਦੀ ਰੱਖਿਆ ਸਾਜ਼ ਸਮਾਨ ਦੀ ਬਰਾਮਦ ਕੀਤੀ ਹੈ। ਮੰਤਰੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਦੇ ਰਾਜ ਦੌਰਾਨ ਹਾਲਾਤ ਅਜਿਹੇ ਸਨ ਕਿ ਸਰਹੱਦੀ ਖੇਤਰਾਂ ਵਿਚ ਸੜਕਾਂ ਨਹੀਂ ਬਣੀਆਂ, ਜਦੋਂ ਕਿ ਅੱਜ 6,800 ਕਿਲੋਮੀਟਰ ਤੋਂ ਵੱਧ ਸਰਹੱਦੀ ਇਲਾਕਿਆਂ ਵਿਚ ਸੜਕਾਂ ਬਣ ਚੁੱਕੀਆਂ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸੰਸਦ ਦੇ ਦੋਵਾਂ ਸਦਨਾਂ ਨੇ ਵੀ ਅੱਜ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਜੋ ਕਰਗਿਲ ਯੁੱਧ ਦੌਰਾਨ ਬਹਾਦਰੀ ਨਾਲ ਲੜੇ। ਲੋਕ ਸਭਾ ਵਿਚ ਸਪੀਕਰ ਓਮ ਬਿਰਲਾ ਨੇ ਸੈਨਿਕਾਂ ਦੇ ਸਾਹਸ ਅਤੇ ਬਲੀਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੰਗ ਦੌਰਾਨ ਅਥਾਹ ਸਾਹਸ ਦਿਖਾਇਆ। 25ਵੇਂ ਕਰਗਿਲ ਵਿਜੈ ਦਿਵਸ ਮੌਕੇ ਸ੍ਰੀ ਬਿਰਲਾ ਨੇ ਕਿਹਾ ਕਿ ਸਦਨ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਾ ਹੈ। ਰਾਜ ਸਭਾ ਵਿਚ ਸਭਾਪਤੀ ਜਗਦੀਪ ਧਨਖੜ ਨੇ ਕਿਹਾ ਕਿ ਸ਼ੁਕਰਗੁਜ਼ਾਰ ਰਾਸ਼ਟਰ ਕਰਗਿਲ ਯੁੱਧ ਦੌਰਾਨ ਭਾਰਤ ਹਥਿਆਰਬੰਦ ਬਲਾਂ ਦੁਆਰਾ ਦਿਖਾਏ ਗਏ ਬੇਮਿਸਾਲ ਹਿੰਮਤ ਅਤੇ ਬਹਾਦਰੀ ਦੀ ਕਦਰ ਕਰਦੇ ਹੋਏ ਕਰਗਿਲ ਵਿਜੈ ਦਿਵਸ ਦੀ 25ਵੀਂ ਵਰੇਗੰਢ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਦਨ ਹਥਿਆਰਬੰਦ ਬਲਾਂ ਦੇ ਦ੍ਰਿੜ ਇਰਾਦੇ ਅਤੇ ਵਚਨਬੱਧਤਾ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਕਰਗਿਲ ਦੇ ਮੁਸ਼ਕਲ ਮੌਸਮ ਅਤੇ ਭੂਗੋਲਿਕ ਸਥਿਤੀ ਦੇ ਬਾਵਜੂਦ ਦੁਸ਼ਮਣ ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਦੋਵਾਂ ਸਦਨਾਂ ਨੇ ਜੰਗ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ ਮੌਨ ਵੀ ਧਾਰਿਆ। ਭਾਰਤੀ ਜਨਤਾ ਪਾਰਟੀ ਨੇ ਬਿਹਾਰ ਅਤੇ ਰਾਜਸਥਾਨ ਲਈ ਨਵੇਂ ਸੂਬਾ ਪ੍ਰਧਾਨ ਨਿਯੁਕਤ ਕੀਤੇ ਨੇ। ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਦਲੀਪ ਜੈਸਵਾਲ ਬਿਹਾਰ ਰਾਜ ਇਕਾਈ ਦੇ ਨਵੇਂ ਮੁਖੀ ਹੋਣਗੇ। ਰਾਜ ਵਿਧਾਨ ਪ੍ਰੀਸ਼ਦ ਦੇ ਮੈਂਬਰ ਸ੍ਰੀ ਜੈਸਵਾਲ ਨੇ ਸਮਰਾਟ ਚੌਧਰੀ ਦੀ ਥਾਂ ਲਈ ਹੈ ਜੋ ਉਪ ਮੁੱਖ ਮੰਤਰੀ ਨੇ। ਰਾਜ ਸਭਾ ਮੈਂਬਰ ਮਦਨ ਰਾਠੌਰ ਨੂੰ ਰਾਜਸਥਾਨ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਐ। ਉਹ ਸ੍ਰੀ ਸੀ ਪੀ ਜੋਸ਼ੀ ਦੀ ਥਾਂ ਲੈਣਗੇ। ਪਾਰਟੀ ਨੇ 6 ਰਾਜਾਂ ਦੇ ਇੰਚਾਰਜ ਵੀ ਨਿਯੁਕਤ ਕੀਤੇ ਨੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਆਸੀਅਨ ਨਾਲ ਸਿਆਸੀ ਆਰਥਿਕ ਅਤੇ ਸੁਰੱਖਿਆ ਸਹਿਯੋਗ ਸਭ ਤੋਂ ਵੱਧ ਤਰਜੀਹ ਹੈ। ਅੱਜ ਵਿਨਤਿਆਨੇ ਵਿਚ ਆਸੀਅਨ ਭਾਰਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਜੈਸ਼ੰਕਰ ਨੇ ਕਿਹਾ ਕਿ ਆਸੀਅਨ ਭਾਰਤ ਦੀ ਐਕਟ ਈਸਟ ਨੀਤੀ ਅਤੇ ਹਿੰਦ ਪ੍ਰਸ਼ਾਂਤ ਲਈ ਦ੍ਰਿਸ਼ਟੀ ਦਾ ਆਧਾਰ ਹੈ। ਡਾ ਜੈਸ਼ੰਕਰ ਨੇ ਕਿਹਾ ਕਿ ਡਿਜੀਟਲ ਰੱਖਿਆ, ਸਮੁੰਦਰੀ ਸੰਪਰਕ, ਸੁਰੱਖਿਆ, ਸਿਹਤ ਅਤੇ ਸਭਿਆਚਾਰਕ ਵਿਰਾਸਤ ਦੀ ਸੰਭਾਲ ਭਾਰਤ ਆਸੀਅਨ ਸਹਿਯੋਗ ਲਈ ਤਰਜੀਹੀ ਖੇਤਰ ਬਣੇ ਰਹਿਣਗੇ। ਮੀਟਿੰਗ ਦੌਰਾਨ ਡਾ ਜੈਸ਼ੰਕਰ ਨੇ ਮਿਆਂਮਾਰ ਦੀ ਹਾਲਤ, ਸਮੁੰਦਰੀ ਮਾਰਗਾਂ ਨੂੰ ਖੁੱਲ੍ਹਾ ਅਤੇ ਮੁਕਤ ਰੱਖਣ, ਆਸੀਅਨ ਬਾਰੇ ਕਵਾੜ ਦੇ ਨਜ਼ਰੀਏ ਅਤੇ ਗਾਜ਼ਾ ਵਿਚ ਸੰਘਰਸ਼ ਬਾਰੇ ਵੀ ਗੱਲ ਕੀਤੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਮਿਆਂਮਾਰ ਵਿਚ ਬਿਮਸਟੈਕ ਸੁਰੱਖਿਆ ਮੁਖੀਆਂ ਦੀ ਸਾਲਾਨਾ ਮੀਟਿੰਗ ਵਿਚ ਭਾਰਤੀ ਵਫਦ ਦੀ ਅਗਵਾਈ ਕਰ ਰਹੇ ਨੇ। ਚੌਥੀ ਸਾਲਾਨਾ ਮੀਟਿੰਗ ਅੱਜ ਨੈਪੀਤੋ ਵਿਚ ਹੋ ਰਹੀ ਹੈ। ਆਪਣੀ ਫੇਰੀ ਦੌਰਾਨ ਸ੍ਰੀ ਡੋਵਾਲ ਨੇ ਕੱਲ ਆਪਣੇ ਮਿਆਂਮਾਰ ਦੇ ਹਮਰੁਤਬਾ ਮੂੰਗ ਆਂਗ ਨਾਲ ਵੀ ਮੁਲਾਕਾਤ ਕੀਤੀ। ਪੈਰਿਸ ਓਲੰਪਿਕ ਖੇਡਾਂ ਦੀ ਰਸਮੀ ਸ਼ੁਰੂਆਤ ਅੱਜ ਸੀਨ ਨਦੀ ਦੇ ਕਿਨਾਰੇ ਹੋਣ ਵਾਲੇ ਉਦਘਾਟਨੀ ਸਮਾਰੋਹ ਨਾਲ ਹੋਏਗੀ। ਇਸ ਸਾਲ ਪੈਰਿਸ ਓਲੰਪਿਕ ਖੇਡਾਂ ਵਿਚ 1924 ਓਲੰਪਿਕ ਖੇਡਾਂ ਦੀ ਸ਼ਤਾਬਦੀ ਦਾ ਜਸ਼ਨ ਮਨਾਇਆ ਜਾਏਗਾ। ਇਸ ਤੋਂ ਪਹਿਲਾਂ ਭਾਰਤ ਨੇ ਕੱਲ ਆਪਣੀ ਪੈਰਿਸ ਓਲੰਪਿਕ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਜਿਸ ਵਿਚ ਤੀਰ ਅੰਦਾਜ਼ੀ ਦੇ ਰੈਂਕਿੰਗ ਗੇੜ ਵਿਚ ਮਰਦਾਂ ਦੀ ਟੀਮ ਨੇ ਤੀਜਾ ਅਤੇ ਔਰਤਾਂ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਕੁਆਟਰ ਫਾਈਨਲ ਵਿਚ ਭਾਰਤੀ ਔਰਤਾਂ ਦੀ ਟੀਮ ਦਾ ਮੁਕਾਬਲਾ ਮੇਜ਼ਬਾਨ ਫਰਾਂਸ ਅਤੇ ਨੀਦਰਲੈਂਡ ਵਿਚਕਾਰ ਆਖਰੀ 16 ਗੇੜ ਦੇ ਮੈਚ ਦੀ ਜੇਤੂ ਨਾਲ ਹੋਵੇਗਾ। ਦੂਜੇ ਪਾਸੇ ਭਾਰਤੀ ਮਰਦਾਂ ਦੀ ਟੀਮ ਕੁਆਟਰ ਫਾਈਨਲ ਵਿਚ ਕੋਲੰਬੀਆ ਜਾਂ ਤੁਰਕੀ ਨਾਲ ਭਿੜੇਗੀ। ਔਰਤਾਂ ਦੇ ਏਸ਼ੀਆ ਕੱਪ 2020 ਕ੍ਰਿਕਟ ਦੇ ਸੈਮੀ ਫਾਈਨਲ ਵਿਚ ਅੱਜ ਸ੍ਰੀਲੰਕਾ ਦੇ ਦੰਬੂਲਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਵੇਗਾ। ਬਿਨਾਂ ਕੋਈ ਮੈਚ ਹਾਰੇ ਗਰੁੱਪ ਏ ਵਿਚ ਸਿਖਰ ਤੇ ਰਿਹਾ ਭਾਰਤ, ਜਦਕਿ ਬੰਗਲਾਦੇਸ਼ ਗਰੁੱਪ ਬੀ ਵਿਚ ਦੂਜੇ ਸਥਾਨ ਤੇ ਰਿਹਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਰਾਸ਼ਟਰ ਅੱਜ ਕਰਗਿਲ ਵਿਜੈ ਦਿਵਸ ਦੀ 25ਵੀਂ ਵਰੇਗੰਢ ਮਨਾ ਰਿਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਤੇ ਕਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਸੰਸਦ ਦੇ ਦੋਵਾਂ ਸਦਨਾਂ ਨੇ ਵੀ ਅੱਜ ਕਰਗਿਲ ਯੁੱਧ ਵਿਚ ਬਹਾਦਰੀ ਨਾਲ ਲੜਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਭਾਰਤੀ ਜਨਤਾ ਪਾਰਟੀ ਨੇ ਬਿਹਾਰ ਅਤੇ ਰਾਜਸਥਾਨ ਲਈ ਨਵੇਂ ਸੂਬਾ ਪ੍ਰਧਾਨ ਨਿਯੁਕਤ ਕੀਤੇ ਨੇ ਅਤੇ ਪੈਰਿਸ ਓਲੰਪਿਕ ਖੇਡਾਂ ਦੀ ਰਸਮੀ ਸ਼ੁਰੂਆਤ ਅੱਜ ਸੀਨ ਨਦੀ ਦੇ ਕਿਨਾਰੇ ਹੋਣ ਵਾਲੇ ਉਦਘਾਟਨੀ ਸਮਾਰੋਹ ਨਾਲ ਹੋਵੇਗੀ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਨਮਸਕਾਰ।